ओंकार सतनाम कर्ता पुरख निरभउ निर्वैर अकाल मूरत अजूनी सैभं गुर प्रसाद जप आदि सच जुगाद सच है पी सच नानक होसी पी सच। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਸਾਡੜੇ ਸੇਈ ਹਉ ਟੁੱਟਹਿੰਦੀ ਜਗ ਸੁਭਾਇਆ ਜਨ ਨਾਨਕ ਵਿਰਲੇ ਕੇਈ। ਤਰਸ਼ਨ ਪਿਆਸੀ ਦਿਨ ਸਿਰਾਤ ਚਿਤੋਂ ਅਣ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉੱਤਰ ਅਵ ਘਟ ਸਰਵਰ ਨਹਾਵੈ ਬਕੈ ਨ ਬੋਲੈ ਹਰ ਗੁਣ ਗਾਵੈ ਜਲ ਆਕਾਸੀ ਸੁਨ ਸਮਾਵੈ ਰਸ ਸਤ ਝੋਲ ਮਹਾਰਸ ਪਾਵੈ ਐਸਾ ਗਿਆਨ ਸੁਨਹੁ ਅਬ ਮੋਰੇ ਭਰਪੁਰ ਧਾਰ ਰਹਿਆ ਸਭ ਠੋਰੇ ਰਹਾਉ ਸਚ ਵਰਤ ਨੇਮ ਨਾ ਕਾਲ ਸੰਤਾਵੈ ਸਤਿਗੁਰ ਸ਼ਬਦ ਕ੍ਰੋਧ ਜਲਾਵੈ ਗਗਨ ਨਿਵਾਸ ਸਮਾਧ ਲਗਾਵੈ ਪਾਰਸ ਪਰਸ ਪਰਮ ਪਦ ਪਾਵੈ ਗਗਨ ਨਿਵਾਸ ਸਮਾਧ ਲਗਾਵੈ ਪਾਰਸ ਪਰਸ ਪਰਮ ਪਦ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਅਤਿਅੰਤ ਵਡਭਾਗੇ ਹੋ ਜੋ ਗੁਰਬਾਣੀ ਦੀ ਅੰਮ੍ਰਿਤਮਈ ਲੜੀਵਾਰ ਕਥਾ ਹਰ ਰੋਜ਼ ਸਰਵਣ ਕਰਦੇ ਹੋ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਰਾਗ ਆਸਾ ਵਿੱਚ ਚੱਲ ਰਹੀ ਹੈ। ਆਸਾ ਰਾਗ ਦੇ ਅੰਦਰ ਚੌਪਦੇ ਦੋਪਦੇ ਤਿਪਦੇ ਆਦਿਕ ਜੋ ਸ਼ਬਦ ਹਨ ਉਹਨਾਂ ਦੀ ਸਮਾਪਤੀ ਹੋਈ ਹੈ। ਲਾਸਟ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਜੀ ਦਾ ਇੱਕ ਸ਼ਬਦ ਆਪਾਂ ਕੱਲ੍ਹ ਸਰਵਣ ਕੀਤਾ ਸੀ। ਅੱਜ ਅਸ਼ਟਪਦੀਆਂ ਆਰੰਭ ਹੋ ਰਹੀਆਂ ਨੇ ਆਸਾ ਰਾਗ ਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 411 ਅੰਗ 'ਤੇ ਇਹ ਪਵਿੱਤਰ ਪਾਵਨ ਸ਼ਬਦ ਅਸ਼ਟਪਦੀਆਂ ਆਰੰਭ ਹੋਈਆਂ ਹਨ। ਇਹ ਜੋ ਪਹਿਲੀ ਅਸ਼ਟਪਦੀ ਹੈ ਇਹ ਸਤਿਗੁਰੂ ਜੀ ਨੇ ਜੋ ਯੋਗੀਆਂ ਦੇ ਸ਼੍ਰੋਮਣੀ ਮਹਾਨ ਯੋਗੀ ਭਰਥਰੀ ਜੀ ਹੋਏ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਭਰਥਰੀ ਜੀ ਉਜੈਨ ਦੇ ਰਾਜੇ ਸਨ। ਅੱਜ ਤੋਂ ਕੋਈ 2000 ਸਾਲ ਤੋਂ ਵੀ ਉੱਤੇ 2100 ਸਾਲ ਪਹਿਲਾਂ ਕਹਿ ਸਕਦੇ ਹਾਂ ਉਹ ਇਸ ਧਰਤੀ ਦੇ ਉੱਤੇ ਉਜੈਨ ਦੀ ਧਰਤੀ 'ਤੇ ਰਾਜ ਕਰਿਆ ਕਰਦੇ ਸਨ। ਜਿਹੜਾ ਬਿਕਰਮੀ ਸੰਮਤ ਹੁਣ ਚੱਲ ਰਿਹਾ ਹੈ ਇਹ ਉਹਨਾਂ ਦੇ ਛੋਟੇ ਭਰਾ ਮਹਾਰਾਜਾ ਬਿਕਰਮਾਜੀਤ ਦੇ ਨਾਮ ਤੋਂ ਚੱਲਿਆ ਹੈ। ਬਿਕਰਮਾਜੀਤ ਛੋਟਾ ਭਾਈ ਸੀ ਔਰ ਭਰਥਰੀ ਵੱਡੇ ਸਨ। ਰਾਜੇ ਭਰਥਰੀ ਦੀ ਰਾਣੀ ਪਿੰਗਲਾ ਉਹਨੇ ਤੋਹਮਤ ਲਾ ਕੇ ਬਿਕਰਮਾਜੀਤ ਨੂੰ ਦੇਸ਼ ਨਿਕਾਲਾ ਵੀ ਦਵਾ ਦਿੱਤਾ ਸੀ। ਬਾਅਦ ਵਿੱਚ ਉਹਦਾ ਕਿੱਸਾ ਪ੍ਰਸਿੱਧ ਹੋ ਗਿਆ ਕਿ ਉਹ ਵੀ ਬੇਵਫਾ ਰਾਣੀ ਸੀ। ਉਸਨੇ ਜੋ ਰਾਜੇ ਭਰਥਰੀ ਨੂੰ ਇੱਕ ਅਮਰ ਫਲ ਮਿਲਿਆ ਸੀ ਰਾਜੇ ਨੇ ਰਾਣੀ ਪਿੰਗਲਾ ਨੂੰ ਦਿੱਤਾ ਅਤੇ ਰਾਣੀ ਪਿੰਗਲਾ ਨੇ ਆਪਣੇ ਮਿੱਤਰ ਮਹਾਵਤ ਨੂੰ ਦੇ ਦਿੱਤਾ ਅਤੇ ਮਹਾਵਤ ਨੇ ਇੱਕ ਵੇਸ਼ਿਆ ਨੂੰ ਦੇ ਦਿੱਤਾ ਅਤੇ ਵੇਸ਼ਿਆ ਨੇ ਉਹ ਫਲ ਫਿਰ ਰਾਜੇ ਨੂੰ ਦੇ ਦਿੱਤਾ। ਜਿਸ ਕਰਕੇ ਰਾਜੇ ਨੂੰ ਸਾਰੀ ਕਹਾਣੀ ਦਾ ਪਤਾ ਲੱਗ ਗਿਆ। ਵੈਰਾਗ ਤੀਬਰ ਹੋ ਗਿਆ, ਸਾਰਾ ਕੁਝ ਛੱਡ ਕੇ ਰਾਣੀਆਂ, ਰਾਜ ਭਾਗ, ਮਹਿਲ ਮਾੜੀਆਂ, ਭਰਥਰੀ ਜੀ ਜੋਗੀ ਬਣ ਗਏ। ਘਰ ਬਾਰ ਛੱਡ ਕੇ ਜੰਗਲਾਂ ਪਹਾੜਾਂ ਨੂੰ ਚਲੇ ਗਏ। ਬੜੀ ਭਾਰੀ ਤਪੱਸਿਆ ਵੀ ਕੀਤੀ। ਗੁਰੂ ਗੋਰਖ ਨਾਥ ਦੇ ਚੇਲੇ ਵੀ ਰਹੇ ਹਨ ਔਰ ਇਹਨਾਂ ਨੂੰ ਦੀਰਘਾਯੂ, ਆਪਣੀ ਮਰਜ਼ੀ ਦੇ ਨਾਲ ਸਰੀਰ ਵਿੱਚ ਰਹਿਣਾ ਜਾਂ ਸਰੀਰ ਨੂੰ ਛੱਡ ਦੇਣਾ ਜਾਂ ਸਰੀਰ ਸਮੇਤ ਰਹਿਣਾ, ਇਹੋ ਜਿਹੀਆਂ ਸ਼ਕਤੀਆਂ ਪ੍ਰਾਪਤ ਹੋ ਗਈਆਂ ਸਨ। ਪਰ ਅਜੇ ਤੱਕ ਮਨ ਨੂੰ ਸ਼ਾਂਤੀ ਨਹੀਂ ਸੀ ਆਈ। ਪਰਮ ਪਦਵੀ ਜਿਸ ਨੂੰ ਕਹਿੰਦੇ ਨੇ ਮੁਕਤੀ, ਉਹ ਪ੍ਰਾਪਤ ਕਰਨੀ ਚਾਹੁੰਦੇ ਸਨ। ਹਰ ਵੇਲੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਨੀਆਂ ਕਿ ਮਹਾਰਾਜ ਮੇਰੀ ਮੁਕਤੀ ਕਿਵੇਂ ਹੋਵੇਗੀ, ਮੇਰੀ ਅਵਸਥਾ ਬ੍ਰਹਮ ਗਿਆਨ ਦੇ ਵਿੱਚ ਟਿਕੇਗੀ ਕਿਵੇਂ, ਇੱਕ ਰਸ ਬਿਰਤੀ ਤੇਲ ਧਾਰਾਵਤ ਅਖੰਡ ਜੁੜ ਜਾਵੇ, ਇਹੋ ਜਿਹੀ ਕੋਈ ਕਿਰਪਾ ਹੋਵੇ। ਇਹੋ ਜਿਹੀਆਂ ਅਰਦਾਸਾਂ ਕਰਦਿਆਂ 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 ਅਕਾਲ ਪੁਰਖ ਨੇ ਆਖਿਆ ਕਿ ਤੁਹਾਡੇ ਕੋਲ ਅਸੀਂ ਚੱਲ ਕੇ ਆਵਾਂਗੇ, ਗੁਰੂ ਨਾਨਕ ਸਾਡਾ ਨਾਮ ਹੋਵੇਗਾ ਅਤੇ ਤੁਸੀਂ ਸਾਨੂੰ ਮਿਲੋਗੇ ਅਤੇ ਤੁਹਾਡਾ ਭਲਾ ਹੋਵੇਗਾ। ਸੋ ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਭਰਥਰੀ ਦੇ ਆਸ਼ਰਮ ਗਏ ਸਨ। ਭਰਥਰੀ ਦੇ ਆਸ਼ਰਮ ਦੇ ਬਾਹਰ ਬਾਹਰ ਬੈਠੇ। ਭਰਥਰੀ ਜਦੋਂ ਬਾਹਰ ਨਿਕਲੇ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ, ਬਚਨ ਬਿਲਾਸ ਕਰਕੇ ਮਨ ਸ਼ਾਂਤ ਹੋਇਆ। ਉੱਥੇ ਫਿਰ ਭਰਥਰੀ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਆਵੇ। ਮੈਂ ਬਹੁਤ ਸਮੇਂ ਤੋਂ ਤੁਹਾਨੂੰ ਉਡੀਕ ਰਿਹਾ ਹਾਂ। ਮੈਨੂੰ ਪਰਮੇਸ਼ਰ ਵੱਲੋਂ ਆਕਾਸ਼ਵਾਣੀ ਹੋਈ ਸੀ ਕਿ ਗੁਰੂ ਨਾਨਕ ਦੇ ਰੂਪ ਵਿੱਚ ਆਵਾਂਗੇ, ਤੈਨੂੰ ਦਰਸ਼ਨ ਦਿਆਂਗੇ। ਅੱਜ ਤੁਹਾਡੇ ਦਰਸ਼ਨ ਹੋ ਗਏ ਨੇ, ਕਿਰਪਾ ਕਰਕੇ ਉਪਦੇਸ਼ ਵੀ ਬਖਸ਼ੋ। ਤਾਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਰਾਜੇ ਭਰਥਰੀ ਨੂੰ, ਜੋਗੀ ਰਾਜ ਭਰਥਰੀ ਨੂੰ ਉਪਦੇਸ਼ ਦੇ ਰਹੇ ਨੇ ਔਰ ਸਾਧ ਸੰਗਤ ਜੀ ਇਸ ਦੀਰਘਾਯੂ ਮਹਾਤਮਾ ਨੇ ਉਪਦੇਸ਼ ਸੁਣ ਕੇ ਪਰਮ ਪਦਵੀ ਪ੍ਰਾਪਤ ਕੀਤੀ ਸੀ। ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ, ਤੁਹਾਡਾ ਇਹ ਉਪਦੇਸ਼ ਸਾਡੇ ਪਾਪੀਆਂ ਦੇ ਹਿਰਦੇ 'ਚ ਵੀ ਵੱਸ ਜਾਵੇ, ਸਾਡੇ ਵੀ ਤਪਦੇ ਹਿਰਦੇ ਠੰਡੇ ਹੋ ਜਾਣ, ਸਾਡੇ ਵੀ ਮਨ ਨੂੰ ਸ਼ਾਂਤੀ ਆ ਜਾਵੇ, ਸਾਡਾ ਵੀ ਜਨਮ ਮਰਨ ਕੱਟਿਆ ਜਾਵੇ, ਸਾਡੀ ਵੀ ਭਟਕਣਾ ਮਿਟ ਜਾਵੇ। ਸੋ ਪ੍ਰੇਮ ਨਾਲ ਸਰਵਣ ਕਰੀਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਆਸਾ ਰਾਗ ਵਿੱਚ ਸ਼ਬਦ ਉਚਾਰਨ ਕਰਦੇ ਨੇ। ਅਸ਼ਟਪਦੀਆਂ ਅੱਠ ਅੱਠ ਪਦਿਆਂ ਵਾਲੇ ਸ਼ਬਦ ਨੂੰ ਅਸ਼ਟਪਦੀ ਕਹਿੰਦੇ ਹਨ। ਹੁਣ ਅਸ਼ਟਪਦੀਆਂ ਆਰੰਭ ਹੋ ਰਹੀਆਂ ਹਨ। ਘਰ ਦੂਜਾ, ਦੂਜੇ ਘਰ ਵਿੱਚ ਗਾਉਣ ਦਾ ਇਸ਼ਾਰਾ ਰਾਗੀ ਸਿੰਘਾਂ ਵਾਸਤੇ ਹੈ। ਸ਼ਬਦ ਨੂੰ ਕਿਹੜੇ ਘਰ ਵਿੱਚ ਗਾਉਣਾ ਹੈ? ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਪਰਮਾਤਮਾ ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਪਾਲਣਾ ਅਤੇ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰਨ ਵਾਲਾ ਹੈ। ਜਾਗਰਤ, ਸੁਪਨ, ਸੁਖੋਪਤੀ ਤਿੰਨਾਂ ਹੀ ਅਵਸਥਾ 'ਚ ਸਾਕਸ਼ੀ ਰੂਪ ਹੋ ਕੇ ਵਰਤਦਾ ਹੈ। ਸਤ ਚੇਤਨ ਆਨੰਦ ਸਰੂਪ ਹੈ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਐਸਾ ਅਕਾਲ ਪੁਰਖ ਵਾਹਿਗੁਰੂ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਮਹਾਰਾਜ ਉਪਦੇਸ਼ ਦਿੰਦੇ ਰਾਜੇ ਭਰਥਰੀ ਨੂੰ। ਉੱਤਰ ਅਵਘਟ ਸਰਵਰ ਨਾਵੈ। ਅਵਘਟ ਕਹਿੰਦੇ ਨੇ ਉੱਪਰ, ਉੱਪਰਲੀਆਂ ਪਹਾੜੀ ਚੋਟੀਆਂ ਘਾਟੀਆਂ, ਉੱਪਰ ਉੱਚੀ ਥਾਂ ਔਰ ਨੀਵੀਂ ਥਾਂ, ਇਹਨੂੰ ਅਵਘਟ ਕਹਿੰਦੇ ਹਨ। ਮਹਾਰਾਜ ਕਹਿੰਦੇ ਉੱਚੀਆਂ ਨੀਵੀਆਂ ਚੋਟੀਆਂ ਤੋਂ, ਉੱਚੀਆਂ ਪਹਾੜੀਆਂ ਤੋਂ ਥੱਲੇ ਉੱਤਰ ਕੇ ਇਸ਼ਨਾਨ ਹੁੰਦਾ ਸਰੋਵਰ ਵਿੱਚ। ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਸਰੋਵਰ ਨੀਵੀਂ ਥਾਂ 'ਤੇ ਹੁੰਦੇ ਹਨ, ਉੱਚੀ ਥਾਂ 'ਤੇ ਪਾਣੀ ਨਹੀਂ ਟਿਕਦਾ। ਪਾਣੀ ਉੱਪਰੋਂ ਪਹਾੜਾਂ ਤੋਂ ਰਿੜ ਕੇ ਨੀਵੀਆਂ ਥਾਵਾਂ 'ਤੇ ਆ ਕੇ ਖਲੋ ਜਾਂਦਾ, ਉੱਥੇ ਸਰੋਵਰ ਬਣ ਜਾਂਦੇ ਨੇ। ਜਿਹੜੇ ਪਹਾੜਾਂ 'ਚ ਸਾਧੂ ਮਹਾਤਮਾ ਉੱਚੀ ਥਾਂ 'ਤੇ ਰਹਿੰਦੇ ਨੇ, ਉਹਨਾਂ ਨੂੰ ਇਸ਼ਨਾਨ ਕਰਨ ਲਈ ਥੱਲੇ ਨਹਾਉਣ ਵਾਸਤੇ ਥੱਲੇ ਆਉਣਾ ਪੈਂਦਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਦੇ ਬਾਹਰੀ ਇਸ ਪੰਕਤੀ ਦੇ ਬਾਹਰੀ ਅਰਥ ਇਹ ਹਨ ਵੀ ਉੱਚੀ ਘਾਟੀ ਤੋਂ ਥੱਲੇ ਉਤਰ ਕੇ ਇਸ਼ਨਾਨ ਕਰੇ, ਪਰ ਇੱਥੇ ਇਹ ਬਾਹਰਲਾ ਅਰਥ ਨਹੀਂ, ਅੰਤਰੀਵੀ ਅਰਥ ਜਿਹੜਾ ਸਮਝ ਲਈਏ। ਉੱਚੀਆਂ ਘਾਟੀਆਂ ਕਿਹੜੀਆਂ ਹਨ? ਜਿਨ੍ਹਾਂ 'ਤੇ ਇਨਸਾਨ ਦੀ ਰੂਹ ਚੜ੍ਹੀ ਹੋਈ ਹੈ ਜਾਂ ਉਹਨਾਂ ਦਾ ਸਾਡਾ ਮਨ ਚੜ੍ਹਿਆ ਹੋਇਆ ਹੈ, ਸਾਡੀ ਸੁਰਤੀ ਉਹ ਘਾਟੀਆਂ ਹਨ ਹੰਕਾਰ ਦੀਆਂ, ਉਹ ਹਨ ਕਾਮ ਦੀਆਂ, ਕ੍ਰੋਧ ਦੀਆਂ, ਲੋਭ ਮੋਹੰਕਾਰ, ਈਰਖਾ, ਵਕੀਲੀ, ਦੁਐਸ਼, ਨਿੰਦਾ, ਚੁਗਲੀ ਆਦਿਕ ਦੀਆਂ ਚੋਟੀਆਂ 'ਤੇ ਅਸੀਂ ਚੜ੍ਹੇ ਫਿਰਦੇ ਹਾਂ। ਉੱਥੇ ਤਪਸ਼ ਹੈ, ਸ਼ਾਂਤੀ ਨਹੀਂ। ਕਹਿੰਦੇ ਉੱਥੋਂ ਉੱਤਰ ਕੇ ਉੱਤਰ ਥੱਲੇ ਆਵੇ, ਹੰਕਾਰ ਦੀ ਟੀਸ਼ੀ 'ਤੇ ਨਾ ਚੜ੍ਹੇ ਬੰਦਾ, ਨੀਵਾਂ ਹੋਵੇ ਅਤੇ ਨਿਮਰਤਾ ਦੇ ਸਰੋਵਰ ਵਿੱਚ ਇਸ਼ਨਾਨ ਕਰੇ। ਸਰੋਵਰ ਨਹਾਵੇ, ਮਨ ਨੀਵਾਂ ਕਰੇ, ਅਤੇ ਸਰੋਵਰ ਨਾਮ ਸਾਧ ਸੰਗਤ ਜੀ ਸਰੋਵਰ ਦਾ ਹੈ। ਸਰੋਵਰ ਕਿਹੜਾ? ਸਤ ਸੰਗਤ ਰੂਪੀ ਸਰੋਵਰ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਾਧ ਸੰਗਤ ਸਰੂਪੀ ਸਰੋਵਰ 'ਚ ਥੱਲੇ ਨੂੰ ਉਤਰੇ। ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਸਤਿਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ 'ਚ ਇਸ਼ਨਾਨ ਕਰਨ ਜਾਈਏ, ਥੱਲੇ ਨੂੰ ਉਤਰਨਾ ਪੈਂਦਾ। ਬਾਕੀ ਦੁਨੀਆਂ ਦੇ ਜਿੰਨੇ ਤੀਰਥ ਹਨ, ਤੁਸੀਂ ਜਾਓ, ਚੜ੍ਹਾਈ ਚੜ੍ਹ ਕੇ ਉੱਪਰ ਜਾਣਾ ਪੈਂਦਾ। ਸ੍ਰੀ ਅੰਮ੍ਰਿਤਸਰ ਜਾਣਾ ਹੋਵੇ ਥੱਲੇ ਨੂੰ ਜਾਣਾ ਪੈਂਦਾ, ਪੌੜੀਆਂ ਤਾਂ ਥੱਲੇ ਨੂੰ। ਕਿਸੇ ਪਾਸਿਓਂ ਵੀ ਤੁਸੀਂ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਵੋ, ਕਿਸੇ ਪਾਸਿਓਂ ਈਸਟ, ਵੈਸਟ, ਸਾਊਥ, ਕਿੱਧਰੋਂ ਵੀ ਵੜੋ, ਥੱਲੇ ਉਤਰਨਾ ਪੈਂਦਾ, ਪੌੜੀਆਂ ਥੱਲੇ ਆਉਂਦੀਆਂ। ਉਹ ਇਸ ਗੱਲ ਦਾ ਪ੍ਰਤੀਕ ਹਨ, ਇਸ ਗੱਲ ਦਾ ਗਿਆਨ ਦਿੰਦੀਆਂ ਹਨ ਵੀ ਬੰਦੇ ਤੂੰ ਥੱਲੇ ਉਤਰ, ਨੀਵਾਂ ਹੋ। ਜੇ ਤੂੰ ਨੀਵਾਂ ਹੋਵੇਂਗਾ ਤਾਂ ਹੀ ਸਰੋਵਰ ਦਾ ਇਸ਼ਨਾਨ ਕਰੇਗਾ। ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦੀ ਜੇ ਤੂੰ ਦਾਤ ਲੈਣੀ ਹੈ, ਤੈਨੂੰ ਨੀਵਾਂ ਹੋਣਾ ਪੈ ਰਿਹਾ। ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਰੂਪੀ ਸਰੋਵਰ ਵਿੱਚ, ਸਾਧ ਸੰਗਤ ਰੂਪੀ ਸਰੋਵਰ ਵਿੱਚ ਜੇ ਤੂੰ ਬਹਿਣਾ ਚਾਹੁੰਦਾ ਹੈ ਤਾਂ ਪਹਿਲਾਂ ਆਪਣੇ ਮਨ ਨੂੰ ਨੀਵਾਂ ਕਰ, ਆਪਣਾ ਹੰਕਾਰ ਛੱਡ, ਉੱਤਰ ਆਵ ਘਟ ਸਰਵਰ ਨਹਾਵੇ। ਉੱਚੀਆਂ ਹੰਕਾਰ ਦੀਆਂ ਟੀਸ਼ੀਆਂ ਤੋਂ ਥੱਲੇ ਉਤਰੇ, ਵਿਕਾਰਾਂ ਦੇ ਪਹਾੜ ਤੋਂ ਥੱਲੇ ਉਤਰੇ ਅਤੇ ਸਾਧ ਸੰਗਤ ਰੂਪੀ ਸਰੋਵਰ ਵਿੱਚ ਨਹਾਵੇ। ਸਾਧ ਸੰਗਤ ਜੀਓ, ਜਿਹੜੇ ਮਹਾਤਮਾ ਮਹਾਂਪੁਰਸ਼ਾਂ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ ਚਾਹੁੰਦੇ ਨੇ, ਉਹਨਾਂ ਨੂੰ ਇੱਕ ਚੀਜ਼ ਆਪਣੇ ਕੋਲ ਰੱਖਣੀ ਪਏਗੀ, ਉਹ ਇਹ ਹੈ ਨਿਮਰਤਾ। ਕਿਉਂਕਿ ਸਤਿਪੁਰਸ਼ਾਂ ਦੀ ਸੰਗਤ ਜਾ ਕੇ ਕਈ ਵਾਰੀ ਕਈ ਲੋਕ ਖਾਲੀ ਰਹਿ ਜਾਂਦੇ ਦੇਖੇ ਗਏ ਹਨ। ਕਾਰਨ ਕੀ ਹੈ? ਹੰਕਾਰ ਭਰਿਆ ਹੋਇਆ। ਹੰਕਾਰੀ ਪੁਰਸ਼ ਪਹਿਲੀ ਗੱਲ ਤਾਂ ਸਾਧੂਆਂ ਕੋਲ ਜਾਂਦੇ ਹੀ ਨਹੀਂ। ਉਹ ਕਹਿੰਦੇ ਅਸੀਂ ਕੋਈ ਘੱਟ ਹਾਂ, ਇਹਨਾਂ ਕੋਲ ਕੀ ਪਿਆ, ਸਾਡੇ ਕੋਲ ਬੜਾ ਗਿਆਨ। ਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪਾਤਸ਼ਾਹ ਕੀਤੀ ਨਾ, ਅੱਜ ਤੋਂ ਕੋਈ 70-60 ਸਾਲ ਪਹਿਲਾਂ ਦੀ ਗੱਲ ਹੈ, ਅਤੇ ਉਦੋਂ ਪਤਾ ਅਖਬਾਰਾਂ ਵਿੱਚ ਕੀ ਰੌਲਾ ਪਾਇਆ, ਜਿਵੇਂ ਅੱਜ ਕੱਲ੍ਹ ਹੁਣ ਤਾਂ ਮੀਡੀਆ ਬੜਾ ਨਾ, ਪਹਿਲਾਂ ਅਖਬਾਰਾਂ ਹੀ ਹੁੰਦੀਆਂ ਸੀ, ਰਸਾਲੇ ਹੁੰਦੇ ਸੀ। ਅਖੇ ਜੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਰ ਦਿਓ, ਆ ਸਾਨੂੰ ਪੜ੍ਹਨ ਵਾਸਤੇ ਨਾ ਇਹਨਾਂ ਸਾਧਾਂ ਦੇ ਡੇਰੇ ਜਾਣਾ ਪੈਂਦਾ, ਨਾਲੇ ਇਹਨਾਂ ਦੇ ਭਾਂਡੇ ਮਾਂਜੀਏ, ਝਾੜੂ ਫੇਰੀਏ, ਉੱਥੇ ਜਾ ਕੇ ਸੇਵਾ ਕਰੀਏ, ਫਿਰ ਪੜ੍ਹਾਉਂਦੇ ਨੇ। ਪਾਤਸ਼ਾਹ ਕਰ ਦਿਆਂਗੇ, ਆਪੇ ਪੜ੍ਹ ਲਿਆ ਕਰਾਂਗੇ। ਉਹ ਜਿਹੜੇ ਪੜ੍ਹ ਗਏ ਆਪਣੇ ਆਪ ਦੇਖੇ ਹੀ ਆਪਾਂ ਕੀ ਕਰਦੇ ਆ, ਉਹ ਰਹਿ ਰਾਸ ਦਾ ਜਪਜੀ ਸਾਹਿਬ ਬਣਾ ਦਿੰਦੇ ਆ ਅਤੇ ਜਪਜੀ ਸਾਹਿਬ ਦੀ ਰਹਿ ਰਾਸ ਬਣਾ ਦਿੰਦੇ ਆ ਜਿਹੜੇ ਆਪਣੇ ਆਪ ਪੜ੍ਹਦੇ। ਅਤੇ ਜਿਹੜੇ ਕੋਈ ਸੰਪਰਦਾ ਜੇ ਕੋਈ ਟਕਸਾਲ 'ਚ ਜਾ ਕੇ ਪੜ੍ਹਦੇ, ਸੇਵਾ ਕਰਨੀ ਪੈਂਦੀ ਹੈ, ਪਰ ਸੇਵਾ ਕਰਕੇ ਜੋ ਵਿੱਦਿਆ ਮਿਲਦੀ ਹੈ, ਗਿਆਨ ਮਿਲਦਾ, ਉਹਦੇ ਨਾਲ ਮਨ ਵੀ ਨੀਵਾਂ ਹੁੰਦਾ, ਮਨ ਨੀਵਾਂ ਕਰਕੇ ਹੀ ਆਉਣੀ ਹੈ। ਉਹ ਜਿਹੜੇ ਬੰਦੇ ਚਾਹੁੰਦੇ ਸੀ ਵੀ ਸਾਨੂੰ ਕਿਸੇ ਅੱਗੇ ਝੁਕਣਾ ਨਾ ਪਵੇ, ਅਸੀਂ ਕਿਸੇ ਦੇ ਅੱਗੇ ਵਿੱਦਿਆ ਪੜ੍ਹਨ ਜਾਈਏ, ਸਾਨੂੰ ਕਿਸੇ ਦੀ ਭਾਂਡੇ ਮਾਂਜਣੇ ਪੈਣ, ਕਛਹਿਰੇ ਧੋਣੇ ਪੈਣ, ਇਹ ਸ਼ਬਦ ਉਹਨਾਂ ਨੇ ਅਖਬਾਰਾਂ 'ਚ ਵਰਤਿਆ ਸੀ। ਅਖੇ ਜੀ, ਕਛਹਿਰੇ ਧੋਣੇ ਪੈਂਦੇ ਇਹਨਾਂ ਦੇ ਜਾ ਕੇ ਸਾਨੂੰ, ਹਾਲਾਂਕਿ ਇਹੋ ਜਿਹੀ ਕੋਈ ਗੱਲ ਨਹੀਂ ਸੀ। ਉਸਤਾਦ ਦੀ ਸੇਵਾ ਕਰਨੀ ਤਾਂ ਧਰਮ ਹੈ, ਪਰ ਉਹ ਇਸ ਗੱਲ ਨੂੰ ਮਾੜਾ ਸਮਝਦੇ ਸਨ, ਹੰਕਾਰ ਬਿਰਤੀ ਸੀ, ਅਖਬਾਰਾਂ 'ਚ ਕੱਢ ਦਿੱਤਾ, ਰਸਾਲਿਆਂ 'ਚ ਛਾਪਤਾ, ਤੇ ਫਿਰ ਉਹ ਪ੍ਰਚਾਰ ਕਰਕੇ ਥਾਂ ਥਾਂ ਤੇ ਆਪਣੇ ਮਗਰ ਲਾਇਆ ਲੋਕਾਂ ਨੂੰ ਵੀ ਪਾਤਸ਼ਾਹ ਕਰ ਦਿਓ ਗੁਰੂ ਗ੍ਰੰਥ ਸਾਹਿਬ, ਪਰ ਫਿਰ ਵੀ ਸ਼ੁੱਧ ਪਾਠੀ ਨਹੀਂ ਬਣ ਸਕੇ ਪਾਤਸ਼ਾਹ ਕਰਕੇ ਵੀ ਪਾਠ ਦਾ। ਅੰਮ੍ਰਿਤ ਨਾਮ ਠਾਕਰ ਕਾ ਪਿਓ, ਇਹ ਪੜ੍ਹੀ ਜਾਂਦੇ ਆ, ਅੰਮ੍ਰਿਤ ਨਾਮ ਠਾਕਰ ਕਾ ਪਿਓ ਅਤੇ ਉਹਨੂੰ ਕਹਿੰਦੇ ਅੰਮ੍ਰਿਤ ਨਾਮ ਠਾਕਰ ਕਾ ਪਿਓ, ਇਸ ਤਰ੍ਹਾਂ ਦੇ ਪਾਠ ਆਪਣੀ ਮਰਜ਼ੀ ਨਾਲ ਹੀ ਗਲਤ ਮਲਤ ਪੜ੍ਹੀ ਜਾਣਾ। ਕਿਉਂ? ਕਿਉਂਕਿ ਨਿਮਰਤਾ ਨਹੀਂ ਧਾਰਨ ਕਰਨੀ, ਕਿਸੇ ਕੋਲੋਂ ਸਿੱਖਣਾ ਨਾ ਜਾਣਾ ਪਵੇ। ਸੋ ਇਹ ਗੱਲ ਮਹਾਰਾਜ ਸਾਹਿਬ ਕਹਿੰਦੇ ਹੰਕਾਰ ਦੀ ਟੀਸ਼ੀ ਤੋਂ ਥੱਲੇ ਉਤਰੋ ਅਤੇ ਸਾਧ ਸੰਗਤ ਸਰੋਵਰ 'ਚ ਬੈਠ ਕੇ ਇਸ਼ਨਾਨ ਕਰੋ, ਤੁਹਾਡਾ ਮਨ ਨਿਰਮਲ ਹੋਵੇ। ਉੱਤਰ ਅਵ ਘੱਟ ਸਰਵਰ ਨਹਾਵੈ, ਹੰਕਾਰ ਦੀ ਟੀਸ਼ੀ ਤੋਂ ਉਤਰੇ, ਪਹਾੜ ਤੋਂ ਉਤਰੇ, ਸਤ ਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੇ। ਜੈਸੇ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਸਾਨੂੰ ਪ੍ਰਤੱਖ ਤੌਰ 'ਤੇ ਨੀਵਾਂ ਹੋਣਾ ਪੈਂਦਾ, ਥੱਲੇ ਨੂੰ ਉਤਰਨਾ ਪੈਂਦਾ। ਉਹ ਮਹਾਰਾਜ ਨੇ ਸਾਨੂੰ ਪ੍ਰੈਕਟੀਕਲ ਦਿਖਾਇਆ ਵੀ ਇੱਦਾਂ ਭਾਈ ਹੰਕਾਰ ਤੋਂ ਵੀ ਥੱਲੇ ਨੂੰ ਆਉਣਾ ਹੈ। ਬਕੈ ਨਾ ਬੋਲੈ ਹਰ ਗੁਣ ਗਾਵੈ, ਗੁਰੂ ਕੀ ਸੰਗਤ ਵਿੱਚ ਆ ਕੇ ਇੱਧਰ ਉੱਧਰ ਦੇ ਬੱਕੜਵਾਦ ਨਾ ਬੋਲੇ, ਕਿਸੇ ਦੀ ਨਿੰਦਾ ਚੁਗਲੀ ਵਾਲੇ ਬਚਨ, ਕੋਈ ਹੰਕਾਰ ਵਾਲੇ ਬਚਨ, ਜਿਹੜੇ ਦੁਨਿਆਵੀ ਬਚਨ ਨੇ ਉਹ ਸਤਸੰਗਤ 'ਚ ਨਾ ਕਰੇ। ਕੀ ਕਰੇ? ਹਰ ਗੁਣ ਗਾਵੈ, ਵਾਹਿਗੁਰੂ ਪਰਮੇਸ਼ਰ ਦੇ ਉਸ ਅਕਾਲ ਪੁਰਖ ਦੇ ਗੁਣ ਗਾਏ, ਉਸ ਪ੍ਰਭੂ ਦੀ ਸਿਫਤ ਕਰੇ। ਇਹ ਨਾ ਹੋਵੇ ਵੀ ਆਪਾਂ ਰਾਜਨੀਤੀ ਦੀਆਂ ਗੱਲਾਂ ਜਾਂ ਕੋਈ ਹੋਰ ਜਿਹੜੀਆਂ ਪਰਸਨਲ ਸਾਡੀਆਂ ਨਿੱਜੀ ਲਾਈਫ ਦੀਆਂ ਗੱਲਾਂ ਆਪਾਂ ਉਹ ਗੁਰੂ ਦੇ ਦਰਬਾਰ 'ਚ ਕਰੀ ਜਾਈਏ। ਨਹੀਂ, ਗੁਰੂ ਦੇ ਦਰਬਾਰ ਵਿੱਚ ਪਰਮੇਸ਼ਰ ਦੀ ਸਿਫਤ, ਕਥਾ ਕੀਰਤਨ, ਇਹੀ ਪ੍ਰਵਾਨ ਹੈ ਅਕਾਲ ਪੁਰਖ ਦੀ ਉਸਤਤ। ਹੋਰ ਗੱਲਾਂ ਕਰਨ ਲਈ ਹੋਰ ਥਾਵਾਂ ਬੜੀਆਂ। ਸਤ ਸੰਗਤ ਵਿੱਚ ਤਾਂ ਵਾਹਿਗੁਰੂ ਦੀ ਸਿਫਤ ਕਰੇ, ਬਕੈ ਨਾ ਬੋਲੈ, ਦੁਨਿਆਵੀ ਝੂਠ ਆਦਿਕ ਗੱਲਾਂ ਨਾ ਬੋਲੇ, ਦੁਨਿਆਵੀ ਬਚਨ ਨਾ ਕਰੇ, ਹਰ ਗੁਣ ਗਾਵੇ, ਹਰੀ ਦੇ ਗੁਣ ਗਾਵੇ। ਫਿਰ ਉਸ ਤੋਂ ਬਾਅਦ ਭਰਥਰੀ ਜੀ ਨੂੰ ਮਹਾਰਾਜ ਬੜੀ ਸੂਖਮ ਗੱਲ ਕਹਿੰਦੇ ਨੇ, ਜਲ ਆਕਾਸੀ ਸੁੰਨ ਸਮਾਵੈ, ਜਲ ਥੱਲੇ ਹੁੰਦਾ ਹੈ, ਆਕਾਸ਼ ਉੱਤੇ ਹੁੰਦਾ ਹੈ। ਮਹਾਰਾਜ ਕਹਿੰਦੇ ਜਲ ਵਿੱਚ ਭਾਵ ਥੱਲੇ ਪਤਾਲ ਤੱਕ, ਧਰਤੀ ਤੱਕ, ਥੱਲੇ ਤੋਂ ਥੱਲੇ ਤੱਕ ਵਾਹਿਗੁਰੂ ਸਮਾਇਆ ਹੋਇਆ ਹੈ। ਉੱਪਰ ਆਕਾਸ਼ ਦੇ ਵਿੱਚ ਵੀ ਉੱਪਰ ਤੋਂ ਉੱਪਰ, ਉੱਪਰ ਤੋਂ ਉੱਪਰ, ਅਰਬਾਂ ਖਰਬਾਂ ਮੀਲ ਉੱਪਰ ਚਲੇ ਜਾਓ, ਹੋਰ ਉੱਪਰ ਚਲੇ ਜਾਓ, ਉੱਪਰ ਵੀ ਪਰਮਾਤਮਾ, ਆਕਾਸ਼ ਵਿੱਚ ਵੀ ਵਾਹਿਗੁਰੂ ਹੀ ਸਮਾਇਆ ਹੋਇਆ। ਸੁਣ ਮੈਨੇ ਜੋ ਅਫੁਰ ਹੈ, ਜੋ ਨਿਰਗੁਣ ਸਰੂਪ ਹੈ ਮਹਾਰਾਜ ਅਕਾਲ ਪੁਰਖ ਜੀ ਦਾ, ਫੁਰਨੇ ਤੋਂ ਰਹਿਤ ਹੈ, ਉਹਦੇ 'ਚ ਕੋਈ ਫੁਰਨਾ ਨਹੀਂ, ਅਫੁਰ ਅਵਸਥਾ ਵਿੱਚ ਟਿਕਿਆ ਹੋਇਆ ਹੈ ਉਹ ਪਰਮੇਸ਼ਰ। ਹਰ ਜਲ ਥਲੇ ਬਸਤਾ, ਹਰ ਥਾਂ ਥਨੰਤਰ ਬਸਤਾ, ਜਲ ਥਰ ਮਹੀਲ ਪੂਰਿਆ ਸਵਾਮੀ ਸਿਰਜਣਹਾਰ। ਜਲ ਵਿੱਚ, ਸਮੁੰਦਰ ਵਿੱਚ ਵੀ, ਪਾਣੀ ਵਿੱਚ ਵੀ, ਧਰਤੀ ਥਲ ਮੈਨੇ ਧਰਤੀ ਅਤੇ ਮਹੀਲ ਆਕਾਸ਼, ਹਰ ਥਾਂ 'ਤੇ ਪੂਰਿਆ ਹੋਇਆ, ਭਰਿਆ ਹੋਇਆ, ਪਰਮੇਸ਼ਰ ਵਿਆਪਕ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਮਹਾਰਾਜ ਨਾ ਹੋਵੇ। ਅੱਜ ਇੱਥੇ ਆਪਾਂ ਬੈਠੇ, ਇੱਥੇ ਵੀ ਆਪਣੇ ਕੋਲ ਹੀ ਹੈ ਮਹਾਰਾਜ, ਅੰਦਰ ਬੈਠਾ ਹੋਇਆ, ਅੰਤਰ ਵੀ ਹੈ ਬਾਹਰ ਵੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਏ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਜਲ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਥਾਂ ਥਾਂ 'ਤੇ ਉਹ ਸੁਣ ਸਮਾਧੀ ਪਰਮੇਸ਼ਰ ਸਮਾਇਆ ਹੋਇਆ ਹੈ। ਰਸ ਸਤ ਝੋਲ ਮਹਾਰਸ ਪਾਵੈ, ਜਿਵੇਂ ਸਾਧ ਸੰਗਤ ਜੀ ਦੁੱਧ ਨੂੰ ਰਿੜਕ ਕੇ, ਮਧਾਣੀ ਪਾ ਕੇ, ਝੋਲ ਕੇ ਉਹਦੇ ਵਿੱਚੋਂ ਮੱਖਣ ਕੱਢ ਲਈਦਾ ਹੈ, ਗੰਨੇ ਨੂੰ ਪੀੜ ਕੇ ਉਹਦਾ ਰਸ ਕੱਢ ਲਈਦਾ ਹੈ, ਤਿਲਾਂ ਨੂੰ ਪੇੜ ਕੇ ਵਿੱਚੋਂ ਤੇਲ ਕੱਢ ਲਈਦਾ ਹੈ, ਹਰ ਚੀਜ਼ ਦੇ ਵਿੱਚੋਂ ਕੋਈ ਨਾ ਕੋਈ ਤੱਤ ਨਿਕਲਦਾ ਹੈ। ਇਹ ਸੰਸਾਰ ਦੇ ਵਿੱਚੋਂ ਤੱਤ ਕੀ ਕੱਢਣਾ ਹੈ? ਪਰਮਾਤਮਾ, ਵਾਹਿਗੁਰੂ, ਮਹਾਰਸ, ਸਾਰਿਆਂ ਰਸਾਂ ਨੂੰ ਝੋਲ ਕਰਕੇ ਉਹਦੇ ਵਿੱਚੋਂ ਮਹਾਰਸ ਨੂੰ ਪ੍ਰਾਪਤ ਕਰ ਲਵੇ, ਜਾਣ ਲਵੇ ਵੀ ਅਸਲੀ ਤੱਤ ਕੀ ਹੈ। ਸਾਰੇ ਰਸ ਵੇਖੇ, ਅਵਰ ਸਾਧ ਚੱਖ ਸਗਲੇ ਡੀਠੇ, ਦੇਖੇ ਮਨ ਹਰ ਰਸ ਸਭ 'ਤੇ ਮਿੱਠਾ ਜੀਓ। ਸਾਰਿਆਂ ਤੋਂ ਮਿੱਠਾ ਮਹਾਰਾਜ ਦੇ, ਪਰਮੇਸ਼ਰ ਦੇ ਨਾਮ ਦਾ ਰਸ ਹੈ, ਉਹਨੂੰ ਪ੍ਰਾਪਤ ਕਰ ਲਵੇ। ਐਸਾ ਗਿਆਨ ਸੁਣੋ ਅਭ ਮੋਰੇ, महाराज कहिंदे हे भरतरी जी ऐसा ज्ञान साढ़े हिरदे च हुण वसिया है। अभ नाम हिरदे दा है, अभ शब्द बाणी विच हिरदे दे रूप विच हिरदे दे वास्ते आया है। महाराज कहिंदे हुण मेरे मन विच ऐसा ज्ञान प्रगट हो गया है, ऐसा ज्ञान प्रगटिया पुरखोत्तम पाया पद प्रगासा। ऐसा ज्ञान प्रगट होया है कि होया है भरपुर धार रहिया सब ठौरे, परमात्मा सब थावां ते परिपूर्ण व्यापक है। हुण इह ज्ञान होया भी मैनू ये अनुभव हो गया है, ये मैं जान लिया है कि सब थां ते वाहिगुरु है, कोई थां ऐसी नहीं जिथे महाराज की जोत ना होवे। और बराबर है, ये नहीं भी हाथी जोत ज्यादा है तो कीड़ी च घट है, कीड़ी च भी उन्नी आत्मा है जिन्नी हाथी च है। आत्मा ना मोटी है ना पतली है, ना वो सूखम है ना स्थूल है, वह कुछ कहा ही नहीं जा सकता, अकथ कथा है। वो वाहिगुरु की खेड बड़ी आश्चर्य है, बहुत ही विलक्षण है। सब थां ते कण कण विच जल थल विच ओ परिपूर्ण है। सो साध संगत जी इत्थों तक विचार अज आपां सरवण कीती है, कल नूं फिर अगे इसे शब्द दी, क्योंकि शब्द बहुत सूखम हन। महाराज कृपा करन तां इहदी विचार होवेगी। ਭੁੱਲਾਂ ਚੁੱਕਾਂ ਦੀ ਖੀਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।